ਆਓ ਆਪਾਂ ਪਾਠ ਆਰੰਭ ਕਰੀਏ। ਸਵਈਆਂ ਦੀ ਆਰੰਭਤਾ ਹੋ ਰਹੀ ਹੈ, ਅੰਮ੍ਰਿਤ ਰੂਪ ਬਾਣੀ ਸਵਈਏ ਆਰੰਭ ਹੋ ਰਹੇ ਨੇ। ਸਾਧ ਸੰਗਤ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਸਤਿਗੁਰਾਂ ਦੀ ਬਾਣੀ ਦਰਜ ਹੈ, 15 ਭੱਟਾਂ ਵਾਹਿਗੁਰੂ, 15 ਭਗਤਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦੇ ਵੀ ਆਪਾਂ ਦਰਸ਼ਨ ਕੀਤੇ। ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਇਤਿਆਦਿਕ ਜੋ 15 ਭਗਤ ਹਨ, ਉਹਨਾਂ 15 ਭਗਤਾਂ ਦੀ ਬਾਣੀ ਦਰਜ ਹੈ, 4 ਗੁਰੂ ਕੇ ਸਿੱਖਾਂ ਦੀ ਬਾਣੀ। ਸੋ ਭਾਈ ਮਰਦਾਨਾ ਜੀ, ਭਾਈ ਸੁੰਦਰ ਜੀ, ਰਾਏ ਸੱਤਾ ਜੀ, ਰਾਏ ਬਲਵੰਡ ਜੀ, ਇਹ ਸਾਰੇ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਸਰਵਣ ਕੀਤੀ ਹੈ। ਔਰ ਹੁਣ ਭੱਟਾਂ ਦੇ ਸਵਈਏ ਆਰੰਭ ਹੋ ਰਹੇ ਨੇ, ਅਤੇ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਮੁੱਖ ਵਾਕ ਸਵਈ ਚ ਪੁਰਾਤਨ ਤੌਰ 'ਤੇ ਸੀਨਾ ਬਸੀਨਾ ਸਤਿਗੁਰਾਂ ਦੇ ਵੇਲੇ ਤੋਂ ਚੱਲੀ ਆ ਰਹੀ ਹੈ, ਔਰ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਵੀ ਦਰਜ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ, ਮਹਿਮਾ ਪ੍ਰਕਾਸ਼ ਵਿੱਚ ਵੀ, ਹੋਰ ਗ੍ਰੰਥਾਂ ਵਿੱਚ ਵੀ ਦਰਜ ਹੈ। ਅਕਾਲ ਪੁਰਖ ਵਾਹਿਗੁਰੂ ਨੇ ਜੋ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵ ਥਾਪੇ, ਬ੍ਰਹਮਾ ਨੂੰ ਸੰਸਾਰ ਦੀ ਮਰਯਾਦਾ ਚਲਾਉਣ ਵਾਸਤੇ ਵੇਦ ਰਚਣ ਦੀ ਸ਼ਕਤੀ ਪਰਮਾਤਮਾ ਨੇ ਬਖਸ਼ੀ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ, ਇਉਂ ਵੇਦਾਂ ਨੇ ਇਸ ਸੰਸਾਰ ਦੀ ਧਾਰਮਿਕ ਮਰਯਾਦਾ ਨੂੰ ਬੰਨ੍ਹਿਆ। ਬ੍ਰਹਮ ਲੋਕ ਵਿੱਚ ਬ੍ਰਹਮਾ ਰਹਿੰਦਾ ਹੈ, ਔਰ ਵੇਦਾਂ ਦੇ ਅਧਿਅਸਤ ਦੇਵਤੇ ਕਹੇ ਜਾਂਦੇ ਨੇ। ਅਸਲ ਵਿੱਚ ਜੋ ਵੇਦਾਂ ਨੂੰ ਜਾਣਨ ਵਾਲੇ, ਵੇਦਾਂ ਨੂੰ ਪ੍ਰਚਾਰਨ ਵਾਲੇ ਦੇਵ ਮੰਨੇ ਗਏ, ਅਗਨ, ਪ੍ਰੋਗਮ ਇਤਿਆਦਿਕ ਉਹਨਾਂ ਦੇ ਨਾਮ ਕਹੇ ਜਾਂਦੇ ਨੇ, ਉਹਨਾਂ ਨੂੰ ਹੰਕਾਰ ਹੋਇਆ ਕਿ ਅਸੀਂ ਜਗਤ ਦੀ ਮਰਯਾਦਾ ਚਲਾਉਂਦੇ ਹਾਂ, ਜੇ ਅਸੀਂ ਨਾ ਹੁੰਦੇ ਤਾਂ ਦੁਨੀਆ ਦੀ ਕੋਈ ਮਰਯਾਦਾ ਨਾ ਰਹਿੰਦੀ, ਕੋਈ ਧਰਮ ਕਰਮ ਨਾ ਰਹਿੰਦਾ। ਇਸ ਮਾਣ, ਇਸ ਹੰਕਾਰ ਦੇ ਵਿੱਚ ਰਹੇ। ਇਹ ਵੀ ਬਚਨ ਆਉਂਦੇ ਨੇ ਕਿ ਇਹਨਾਂ ਨੇ ਵਿਸ਼ਨੂੰ ਜੀ ਦਾ ਵੀ ਸਤਿਕਾਰ ਨਹੀਂ ਕੀਤਾ ਕਿ ਅਸੀਂ ਮਰਯਾਦਾ ਚਲਾਉਂਦੇ ਹਾਂ। ਸੋ ਉਸ ਵਕਤ ਆਕਾਸ਼ਵਾਣੀ ਰਾਹੀਂ ਪਰਮਾਤਮਾ ਨੇ ਇਹਨਾਂ ਨੂੰ ਇਹ ਬਚਨ ਕੀਤਾ ਕਿ ਤੁਸੀਂ ਮਰਯਾਦਾ ਚਲਾਉਣ ਵਾਲੇ ਹੀ ਜੇ ਹੰਕਾਰੀ ਹੋ ਗਏ ਤਾਂ ਆਮ ਲੋਕ ਕਿਹੜੀ ਮਰਯਾਦਾ ਦਾ ਪਾਲਣ ਕਰਨਗੇ। ਇਹ ਜੋ ਤੁਸਾਂ ਹੰਕਾਰ ਕੀਤਾ, ਸੋ ਇਸ ਦਾ ਫਲ ਤੁਹਾਨੂੰ ਇਹ ਭੁਗਤਣਾ ਪਵੇਗਾ ਕਿ ਤੁਹਾਨੂੰ ਸੰਸਾਰ ਦੇ ਵਿੱਚ ਮਨੁੱਖਾ ਰੂਪ ਵਿੱਚ ਜਨਮ ਲੈਣਾ ਪਵੇਗਾ। 4-4 ਅੰਗ ਕਹੇ ਜਾਂਦੇ ਹਨ ਵੇਦਾਂ ਦੇ, ਔਰ ਮਹਾਰਾਜ ਨੇ ਬਚਨ ਕੀਤਾ ਇੱਕ ਇੱਕ ਵੇਦ 4-4 ਮਨੁੱਖਾ ਸਰੂਪ ਧਾਰਨ ਕਰਨਗੇ, ਔਰ ਵੇਦਾਂ ਦਾ ਰਚਨਹਾਰਾ ਬ੍ਰਹਮਾ, ਜੋ ਉਹਦੇ ਮਨ ਵਿੱਚ ਵੀ ਹੰਕਾਰ ਹੈ, ਉਸ ਨੂੰ ਵੀ ਉਹਨਾਂ ਦੇ ਨਾਲ ਹੀ ਜਾਣਾ ਪਵੇਗਾ। ਔਰ ਇਉਂ ਸੰਸਾਰ ਦੇ ਵਿੱਚ ਆਪਣਾ ਗਿਆਨ ਭੁੱਲ ਕੇ ਤੁਸੀਂ ਵਿਚਰਦੇ ਫਿਰੋਗੇ। ਜਦੋਂ ਇਹ ਸਾਰੇ ਬਚਨ ਹੋਏ, ਇਹਨਾਂ ਨੇ ਹੱਥ ਜੋੜੇ ਕਿ ਪਰਮਾਤਮਾ ਜੀ, ਭਗਵਾਨ ਜੀ, ਜੋ ਆਪ ਜੀ ਨੇ ਬਚਨ ਕਹੇ ਸੱਤ ਹੋਣਗੇ, ਪਰ ਫਿਰ ਸਾਡਾ ਉਧਾਰ ਕਿਵੇਂ ਹੋਵੇਗਾ, ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ। ਤਦੋਂ ਭਗਵਾਨ ਨੇ ਕਿਹਾ ਕਿ ਕਲਯੁੱਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪ੍ਰਗਟ ਹੋਣਗੇ, ਉਹਨਾਂ ਦੇ ਪੰਚਮ ਸਰੂਪ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦੀਦਾਰ ਤੁਹਾਨੂੰ ਪ੍ਰਾਪਤ ਹੋਣਗੇ, ਔਰ ਉਹਨਾਂ ਦੇ ਦਰਸ਼ਨਾਂ ਦੇ ਨਾਲ ਤੁਹਾਨੂੰ ਆਪਣੇ ਪਿਛਲੇ ਸਰੂਪ ਦਾ ਗਿਆਨ ਹਾਸਲ ਹੋਵੇਗਾ, ਅਤੇ ਜਦ ਤੁਸੀਂ ਉਹਨਾਂ ਦੀ ਸਿਫਤ ਸਲਾਹ ਕਰੋਗੇ, ਫਿਰ ਇਸ ਸਰਾਪ ਤੋਂ ਮੁਕਤ ਹੋਵੋਗੇ ਅਤੇ ਤੁਹਾਡਾ ਪਾਰ ਉਤਾਰਾ ਹੋਵੇਗਾ। ਸੋ ਇਸ ਪ੍ਰਕਾਰ ਇਹ ਇਹਨਾਂ ਭੱਟਾਂ ਦਾ ਪਿਛਲਾ ਪ੍ਰਸੰਗ ਹੈ। ਉਸ ਸਰਾਪ ਦੇ ਕਾਰਨ, ਉਹ ਹੰਕਾਰ ਦੀ ਨਿਵਿਰਤੀ ਦੇ ਕਾਰਨ ਇਹਨਾਂ ਨੂੰ ਸੰਸਾਰ 'ਤੇ ਜਨਮ ਲੈ ਕੇ ਆਉਣਾ ਪਿਆ। ਇੱਕ ਇੱਕ ਵੇਦ ਚਤੁਰ ਬਪ ਧਾਰੇ, ਪਰਮਾਤਮਾ ਦੇ ਹੁਕਮ ਅਨੁਸਾਰ ਵੇਦਾਂ ਦੇ ਇੱਕ ਇੱਕ ਅਧਿਅਸਤ ਦੇਵਤੇ ਨੇ 4-4 ਰੂਪ ਧਾਰਨ ਕੀਤੇ, ਔਰ ਇਸੇ ਤਰ੍ਹਾਂ ਬ੍ਰਹਮਾ ਵੀ ਮਨੁੱਖਾ ਰੂਪ ਧਾਰਨ ਕਰਕੇ ਆਇਆ। ਕਾਸ਼ੀ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਹ ਬ੍ਰਾਹਮਣਾਂ ਦੇ ਘਰੀਂ ਜਨਮੇ ਭੱਟ ਸੰਗਿਆ ਵਾਲੇ ਬ੍ਰਾਹਮਣ ਹਨ, ਕਿਉਂਕਿ ਬ੍ਰਾਹਮਣਾਂ ਦੀਆਂ ਵੀ ਵੱਖੋ ਵੱਖਰੀਆਂ ਜਾਤਾਂ ਨੇ, ਵੱਖੋ ਵੱਖਰੇ ਫਿਰਕੇ ਨੇ। ਭੱਟ ਸੰਗਿਆ ਵਾਲੇ ਬ੍ਰਾਹਮਣਾਂ ਦੇ ਘਰ ਇਹਨਾਂ ਦਾ ਜਨਮ ਹੋਇਆ, ਔਰ ਭੱਟ ਭਿੱਖਾ, ਜੋ ਕਿ ਬ੍ਰਹਮਾ ਦਾ ਰੂਪ ਸੀ, ਉਸ ਦੀ ਅਗਵਾਈ ਵਿੱਚ ਵਿਚਰਦੇ ਥਾਵਾਂ ਥਾਵਾਂ 'ਤੇ ਸ਼ਾਂਤੀ ਦੀ ਭਾਲ ਵਾਸਤੇ ਤੁਰੇ ਫਿਰਦੇ ਰਹੇ। ਇਤਿਹਾਸ ਵਿੱਚ ਬਚਨ ਨੇ ਦੋਹਰਾ, ਭਿੱਖੇ ਬਾਪ ਬ੍ਰਹਮੇ ਧਰਿਓ ਬੁੱਧ ਵਿੱਦਿਆ ਪ੍ਰਵੀਨ, ਚਤਰ ਚਤਰ ਬੇਦਨ ਧਰਾ ਸੁੰਦਰ ਰੂਪ ਨਵੀਨ। ਬ੍ਰਹਮਾ ਜੋ ਵਿੱਦਿਆ ਦੇ ਵਿੱਚ ਬੜਾ ਪ੍ਰਵੀਨ ਹੈ, ਬੁੱਧੀਮਾਨ ਹੈ, ਚਤਰ ਹੈ, ਉਹਨੇ ਜਿਹੜਾ ਰੂਪ ਧਾਰਨ ਕੀਤਾ ਉਸ ਦਾ ਨਾਮ ਭਿੱਖਾ ਹੋਇਆ। ਅਤੇ ਚਤਰ ਚਤਰ ਬੇਦਨ ਧਰਾ ਸੁੰਦਰ ਬਦਨ ਨਵੀਨ, ਬੇਦਾਂ ਨੇ ਚਾਰ ਚਾਰ ਰੂਪ ਧਾਰਨ ਕੀਤੇ, ਸੋਹਣੇ ਨਵੇਂ ਰੂਪ, ਉਹਨਾਂ ਦਾ ਵੀ ਵਰਣਨ ਇਤਿਹਾਸ ਵਿੱਚ ਆਉਂਦਾ ਹੈ। ਚਾਉ ਭਈ ਸਾਮ ਵੇਦ ਜਾਲਪ ਦੇ ਹਿਤਾਰੀ, ਬਲ ਹਰਬੰਸ ਮਥੁਰਾ ਇਹ ਚਾਰੀ। ਜਿਹੜਾ ਸਾਮ ਵੇਦ ਹੈ ਉਸ ਦੇ ਜਿਹੜੇ ਚਾਰ ਰੂਪ ਬਣੇ, ਭੱਟ ਜਾਲਪ, ਭੱਟ ਬਲ, ਭੱਟ ਹਰਬੰਸ ਅਤੇ ਭੱਟ ਮਥੁਰਾ, ਇਹ ਚਾਰ ਜਿਹੜੇ ਸਨ ਸਾਮ ਵੇਦ ਦੇ ਰੂਪ ਹੋਏ। ਰਿਗ ਵੇਦ ਸੁੰਦਰ ਦੇਹ ਧਾਰੇ, ਕਲ ਕਲ ਸਹਾਰ ਜਲਨ ਨਲ ਚਾਰੇ। ਭੱਟ ਕਲ, ਭੱਟ ਕਲ ਸਹਾਰ, ਭੱਟ ਜਲਨ ਅਤੇ ਭੱਟ ਨਲ, ਇਹ ਰਿਗ ਵੇਦ ਦੇ ਚਾਰ ਰੂਪ ਹੋਏ। ਇਉਂ ਚਾਰ ਅਵਤਾਰ ਇਸ ਨੇ ਧਾਰਨ ਕੀਤੇ। ਟਲ ਸਲ ਜਲ ਭਲ ਕਾਏ, ਜੁਜਰ ਵੇਦ ਬਪਚਾਰ ਬਣਾਏ। ਭੱਟ ਟਲ ਜੀ, ਭੱਟ ਸਲ ਜੀ, ਭੱਟ ਜਲ ਜੀ ਅਤੇ ਭੱਟ ਭਲ ਜੀ, ਇਹ ਜਜਰਨ ਵੇ ਜਜਰ ਵੇਦ ਜਿਹੜਾ ਹੈ ਉਸ ਦੇ ਚਾਰ ਰੂਪ ਇਹ ਬਣੇ। ਕੀਰਤ ਗੈਂਦ ਦਾਸ ਸੁੱਠ ਗੰਗਾ, ਅਥਰਬਣ ਦੇਹ ਧਾਰੀ ਸੁਭ ਰੰਗਾ। ਭੱਟ ਕੀਰਤ ਜੀ, ਭੱਟ ਗੈਂਦ ਜੀ, ਭੱਟ ਦਾਸ ਅਤੇ ਭੱਟ ਗੰਗਾ, ਇਹ ਚਾਰ ਸਰੂਪ ਜਿਹੜੇ ਸਨ ਅਥਰਬਣ ਵੇਦ ਰੂਪ ਦੇ ਬਣੇ। ਇਉਂ ਚਾਰ ਚੌਕੇ ਸੋਲ੍ਹਾਂ, ਇਹ ਚਾ ਸੋਲ੍ਹਾਂ ਭੱਟ ਇਹ ਹੋਏ। ਸਤਾਰਵਾਂ ਜਿਹੜਾ ਸੀ ਉਹ ਭਿੱਖਾ ਬ੍ਰਹਮਾ ਦੇ ਰੂਪ ਵਿੱਚ ਜਿਹੜਾ ਸੀ ਉਹ ਆਇਆ। ਸੋ ਇਸ ਤਰ੍ਹਾਂ ਕੁੱਲ ਇਹ 17 ਭੱਟ ਹਨ ਜਿਹੜੇ ਇਹ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆ ਰਹੇ ਨੇ। ਅਜੋਕੇ ਖਿਆਲ ਮੁਤਾਬਕ ਭੱਟਾਂ ਦੀ ਗਿਣਤੀ 11 ਕਹੀ ਜਾਂਦੀ ਹੈ ਅਤੇ ਉਹ ਪ੍ਰਚਲਿਤ ਹੋਈ। ਉਹਦੇ ਵਿੱਚ ਜਿਨ੍ਹਾਂ ਨੇ 11 ਗਿਣੇ ਨੇ ਉਹਨਾਂ ਨੇ ਕਲ ਸਹਾਰ, ਕਲ ਅਤੇ ਟਲ ਇਹ ਇੱਕ ਦੇ ਤਿੰਨ ਨਾਮ ਕਹਿ ਦਿੱਤੇ ਨੇ, ਜਾਲਪ ਅਤੇ ਜਲ ਇਹ ਇੱਕ ਦੇ ਤਿੰਨ ਨਾਮ ਦੋ ਕਹਿ ਦਿੱਤੇ ਨੇ, ਇਉਂ 11 ਗਿਣਤੀ ਕੀਤੀ ਹੈ। ਪਰ ਨਹੀਂ, ਇਹ ਸਾਰੇ ਵੱਖੋ ਵੱਖਰੇ ਨੇ, ਪ੍ਰਾਤਨ ਸਾਰੇ ਗ੍ਰੰਥਾਂ ਵਿੱਚ ਇਹਨਾਂ ਦਾ ਵਰਣਨ ਆਉਂਦਾ ਹੈ। ਸੋ ਭੱਟ 11 ਨਹੀਂ ਬਲਕਿ ਇਹ ਸਾਰੇ 17 ਭੱਟ ਹਨ। ਜਦੋਂ ਇਉਂ ਥਾਵਾਂ ਥਾਵਾਂ 'ਤੇ ਵਿਚਰਦੇ ਵਿਚਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਪਹੁੰਚੇ, ਪਹੁੰਚਦਿਆਂ ਹੀ ਉਹ ਸ਼ਾਂਤੀ ਪ੍ਰਾਪਤ ਹੋਈ ਜਿਸ ਦੀ ਭਾਲ ਵਿੱਚ ਭਰਮਦੇ ਭਟਕਦੇ ਫਿਰਦੇ ਸੀ। ਭਿੱਖਾ ਜੀ ਦਾ ਬਚਨ ਵੀ ਆਉਂਦਾ ਤੀਸਰੇ ਪਾਤਸ਼ਾਹ ਦੇ ਸਵਈਆਂ ਵਿੱਚ ਕਿ ਬਰਸ ਏਕ ਹੋ ਫਿਰਿਓ ਕਿਨੈ ਨਹੋਂ ਪਰਚੋ ਲਾਇਓ। ਇੱਕ ਵਰਾ, ਜੇ ਇੱਕ ਵਰਾ ਹੁਣ ਦੇਵਤਿਆਂ ਦਾ ਮੰਨੀਏ ਤਾਂ ਦੁਨੀਆਂ ਦੇ 12 ਵਰਿਆਂ ਦਾ ਇੱਕ ਵਰਾ ਦੇਵਤਾ ਦਾ ਮੰਨਿਆ ਜਾਂਦਾ ਹੈ। ਭਾਵ ਕਿ ਲੰਮਾ ਸਮਾਂ ਭਰਮਦੇ ਭਟਕਦੇ ਰਹੇ, ਕਿਸੇ ਦੇ ਪਰਮਾਤਮਾ ਦੇ ਨਾਮ ਦਾ ਪਰਚਾ ਨਹੀਂ ਲਾਇਆ, ਨਾਮ ਨਾਲ ਨਹੀਂ ਜੋੜਿਆ, ਪਰ ਗੁਰੂ ਕੀ ਸ਼ਰਨ ਵਿੱਚ ਆ ਕੇ ਸ਼ਾਂਤੀ ਪ੍ਰਾਪਤ ਹੋਈ। ਦਰਸ਼ਨ ਕਰਦਿਆਂ ਹੀ ਆਪਣੇ ਪਿਛਲੇ ਸਰੂਪ ਦਾ ਅਨੁਭਵ ਹੋਇਆ ਅਤੇ ਹੁਣ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰੋ ਸਾਡਾ ਪਾਰ ਉਤਾਰਾ ਹੋਵੇ। ਸਤਿਗੁਰੂ ਜੀ ਨੇ ਬਚਨ ਕੀਤਾ, ਸਤਿਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਸਮੂਹ ਸਤਿਗੁਰਾਂ ਦੀ ਉਸਤਤ ਕਰੋ ਤਾਂ ਭਾਈ ਤੁਹਾਡਾ ਪਾਰ ਉਤਾਰਾ ਹੋਵੇਗਾ। ਕਹਿਣ ਲੱਗੇ ਜੀ ਸਾਡੀ ਹੁਣ ਕਵਿਤਾ ਰਚਣ ਦੀ ਸਮਰੱਥਾ ਨਹੀਂ ਰਹੀ, ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸਮਰੱਥਾ ਬਖਸ਼ੀ। ਫਿਰ ਕਹਿੰਦੇ ਜੀ ਸਾਨੂੰ ਢੰਗ ਤਰੀਕਾ ਦੱਸ ਦਿਓ, ਕਿਸ ਤਰੀਕੇ ਨਾਲ ਉਪਮਾ ਉਚਾਰਨ ਕੀਤੀ ਜਾਵੇ। ਤਾਂ ਸਭ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਇਹ ਸਵਈਏ ਬਾਣੀ ਉਚਾਰਨ ਕੀਤੀ। ਜਦੋਂ ਇਉਂ ਸਤਿਗੁਰੂ ਨਾਨਕ ਦੇਵ ਜੀ ਦੀ ਉਪਮਾ ਵਿੱਚ ਇਹ 9 ਸਵਈਏ ਸਤਿਗੁਰਾਂ ਨੇ ਉਚਾਰੇ ਨੇ, ਫਿਰ ਬੇਨਤੀ ਕੀਤੀ ਕਿ ਸਾਡਾ ਵੀ ਇਹ ਸਰੀਰਕ ਮੋਹ ਜਿਹੜਾ ਹੈ ਇਸ ਨੂੰ ਦੂਰ ਕਰਨ ਵਾਸਤੇ ਵੀ ਕਿਰਪਾ ਕਰ ਸਾਨੂੰ ਉਪਦੇਸ਼ ਬਖਸ਼ੋ। ਤਾਂ ਅਗਲੇ 11 ਸਵਈਏ ਸਤਿਗੁਰੂ ਜੀ ਨੇ ਉਪਦੇਸ਼ ਰੂਪ ਉਚਾਰਨ ਕੀਤੇ ਨੇ। ਇਉਂ ਇਹ ਪਹਿਲੇ ਜਿਹੜੇ ਮੁੱਖ ਵਾਕ ਸਵਈਏ ਹਨ, ਇਹਨਾਂ 9 ਸਵਈਆਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਪਮਾ ਕੀਤੀ ਹੈ ਪੰਚਮ ਪਾਤਸ਼ਾਹ ਜੀ ਨੇ, ਅਤੇ ਅਗਲੇ 11 ਮੁੱਖ ਵਾਕ ਸਵਈਏ ਜੋ ਹਨ ਉਹਨਾਂ ਵਿੱਚ ਮੋਹ ਨਾਸ਼ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਫਿਰ ਸਾਰਿਆਂ ਪੱਟਿਆਂ ਭੱਟਾਂ ਨੇ ਰਲ ਕੇ ਇਕੱਤਰ ਹੋ ਕੇ 5 ਹੀ ਸਤਿਗੁਰਾਂ ਦੀ ਉਪਮਾ ਵਿੱਚ ਇਹ ਸਵਈਏ ਉਚਾਰਨ ਕੀਤੇ, ਜਿਨ੍ਹਾਂ ਨੂੰ ਭੱਟਾਂ ਦੇ ਸਵਈਏ ਕਿਹਾ ਜਾਂਦਾ ਹੈ। ਸਵਈਆ ਨਾਮ ਛੰਦ ਦਾ ਹੈ, ਸਵਈਆ ਨਾਮ ਉਸਤਤ ਦਾ ਵੀ ਹੈ, ਬੇਸ਼ੱਕ ਛੰਦ ਬਦਲੀ ਵੀ ਆਵੇਗੀ। ਸਵਈਆਂ ਵਾਲੀ ਚਾਲ ਪੂਰੀ ਜਿਹੜੀ ਹੈ ਉਹ ਭਾਵੇਂ ਨਹੀਂ ਘਟਦੀ, ਬਾਣੀ ਦਾ ਨਾਮ ਸਵਈਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਹੈ। ਹੋਰ ਵੀ ਵਿਚਾਰ ਹੈ ਕਿ ਸਵਈਆਂ ਦੇ ਵੀ ਅਨੇਕਾਂ ਰੂਪ ਹਨ, ਉਹਨਾਂ ਰੂਪਾਂ ਮੁਤਾਬਕ ਵੀ ਵੱਖਰੀ ਵੱਖਰੀ ਚਾਲ ਸਾਰੇ ਛੰਦਾਂ ਦੇ ਵਿੱਚ ਆਵੇਗੀ। ਆਓ ਆਪਾਂ ਅੰਮ੍ਰਿਤ ਰੂਪ ਬਾਣੀ ਦੇ ਨਾਲ ਜੁੜੀਏ। ਵਿਸਰਾਮ ਸਮਝਣੇ, ਉਚਾਰਨ ਸਮਝਣਾ ਅਤਿਅੰਤ ਜ਼ਰੂਰੀ ਹੈ। ਸੋ ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸਹਿਸ ਕਿਰਤੀ ਸਲੋਕ ਸੰਗਤਾਂ ਨੇ ਸਰਵਣ ਕੀਤੇ, ਵਧੇਰੇ ਇਕਾਗਰਤਾ ਦੀ ਇੱਥੇ ਵੀ ਜ਼ਰੂਰਤ ਹੈ, ਕਿਉਂਕਿ ਲੰਮੀਆਂ ਪੰਗਤੀਆਂ ਵੀ ਆਉਂਦੀਆਂ ਨੇ, ਕੁਝ ਵਿਸ਼ਰਾਮ ਗੁੰਝਲਦਾਰ ਵੀ ਆਉਂਦੇ ਨੇ। ਪੂਰੀ ਇਕਾਗਰਤਾ, ਪੂਰੇ ਧਿਆਨ ਦੀ ਜ਼ਰੂਰਤ ਹੈ। ਆਓ ਪ੍ਰੇਮ ਸਤਿਕਾਰ ਸਹਿਤ ਬਾਣੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਆਦਿ ਪੁਰਖ ਕਰਤਾਰ ਕਰਨ ਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਆਦਿ ਪੁਰਖ ਕਰਤਾਰ ਕਰਨ ਕਾਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸ਼ੀ ਅਵਗਤ ਆਪੇ ਆਪ ਉਤਪਤ ਏਕੈ ਤੁਹੀ ਏਕੈ ਅਣ ਨਾਹੀ ਤੁਮ ਪਤ।
ਸਾਧ ਸੰਗਤ ਜੀ, ਜੋ ਪਾਠ ਸੰਪਰਦਾਇ ਤੌਰ 'ਤੇ ਹੈ ਆਨ ਨਾਹੀ ਤੁਮ ਭੱਤ, ਪੁਰਾਤਨ ਸਰੂਪਾਂ ਦੇ ਵਿੱਚ ਵੀ ਆਨ ਪਾਠ ਆਉਂਦਾ ਹੈ, ਆਨ ਨਾਹੀ ਤੁਮ ਭੱਤ।
ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਣ ਨਾਨਕ ਭਗਤ ਦਾਰ ਤੁਲ ਬ੍ਰਹਮ ਸਮ ਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓਪਤ ਪਰਲੋ ਏਕੈ ਨਿਮਖ ਤੋ ਕਰ ਆਣ ਨਾ
ਓਪਤ ਪਰਲੋ ਤੇ ਜਮਕ ਲਗਾ ਕੇ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਵਿਸਰਾਮ ਓਪਤ ਪਰਲੋ ਤੇ ਜਮਕ ਏਕੈ ਨਿਮਖ ਤੋ ਕਰ
ਆਣ ਨਾਹੀ ਸਮ ਸਰ ਉਜਿਆਰੋ ਨਿਰਮਰ
ਉਜਿਆਰੋ ਬਿਹਾਰੀ ਨਾਲ
ਉਜਿਆਰੋ ਨਿਰਮਰ ਕੋਟ ਪਰਾਸ਼ਤ ਜਾਹੇ ਨਾਮ ਹੀਏ ਹਰ ਹਰ ਜਣ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ
ਬਲ 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 ਸਦ ਬਲਿਹਾਰ ਬਲ ਬਲ ਪੋਲਾ ਉਚਾਰਨ ਕਰਨਾ
ਸਗਲ ਭਵਨ ਧਾਰੇ ਏਕ ਥੇ ਕੀਏ ਬਿਫਥਾਰੇ ਪੂਰ ਰਹਿਓ ਸਰਬ ਮਹਿ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ
ਜੀ ਜੰਤ ਸਭ ਥਾਰੇ ਥਾਰੇ ਪੋਲਾ ਬੋਲਣਾ
ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਣ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਧੋਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਾਧ ਬਲਿਹਾਰ ਸਰਬ ਗੁਣ ਨਿਦਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚੋ ਜਾ ਨੀਜੈ ਪ੍ਰਭ ਤੇਰੋ ਥਾਨੰ
ਊਚੇ ਤੇ ਊਚਾਉ ਜਾ ਨੀਜੈ ਪ੍ਰਭ ਤੇਰੋ ਥਾਨੰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚਾਉ ਜਾ ਨੀਜੈ ਪ੍ਰਭ ਤੇਰੋ ਥਾਨੰ
ਮਨ ਧਨ ਤੇਰੋ ਪ੍ਰਾਨ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਵੱਡੇ ਤੇ ਬਡਾਨੰ ਜਾਨੈ ਕੌਣ ਤੇਰੋ ਭਿਓ ਅਲੱਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ
ਬੇਗਾਸੀ ਬੇਗਾਸੀ ਇਕੱਠਾ ਬੋਲਣਾ ਬੇਗਾਸੀ ਨਹੀਂ
ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵ ਹੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਹੇ ਕਿਰਪਾਲ ਸੂਜਨ
ਸੋ ਜਾਨ ਪ੍ਰਭ ਤੁਮ ਹੈ ਮਿਲਾਸੀ
ਸੋ ਜਾਨ ਪ੍ਰਭ ਤੁਮ ਹੈ ਮਿਲਾਸੀ ਧਨ ਧਨ ਤੇ ਧਨ ਜਾਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ
ਹਰ ਗੁਰ ਨਾਨਕ ਜਿਨ ਪਰਸੇ ਆਓ ਐੜੇ ਦੀ ਆਵਾਜ਼ ਵਿੱਚ ਆਵੇਗੀ ਹਰ ਗੁਰ ਨਾਨਕ ਜਿਨ ਪਰਸੇ ਆਓ ਸੇ ਜਨਮ ਮਰਨ ਦੋਹ ਥੇ ਰਹਿਓ
ਹਰ ਗੁਰ ਨਾਨਕ ਜਿਨ ਪਰਸੇ ਆਓ ਸੇ ਜਨਮ ਮਰਨ ਦੋਹ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ
ਇਸ ਪੰਗਤੀ ਦਾ ਵਿਸ਼ਰਾਮ ਦੋ ਰੂਪਾਂ ਵਿੱਚ ਚੱਲਦਾ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਦੂਸਰਾ ਰੂਪ ਕਿ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹੜਾ ਅਸਲ ਵਿੱਚ ਮੁੱਖ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ
ਜੇਹ ਰਸਨ ਚਾਖਿਓ ਤੇਹ ਜਾਣ ਤ੍ਰਿਪਤ ਅਗਾਏ ਜੇਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੋਲ ਕੀਓ ਉਧਾਰ ਸੱਚ ਸਭਾ ਦੀਬਾਨ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਪੋਲੋ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹਿ ਪਉ
ਸੱਚ ਸਿਰਜਿਓ ਸੰਸਾਰ ਆਪ ਆਪੁੱਲ ਨਾ ਭੁੱਲਾਓ ਰਤਨ ਨਾਮ ਅਪਾਰ ਕੀਮ ਨਾਹੋ ਪਵੈ ਅਮੁੱਲਾਓ
ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੂਣ ਨਾ ਆਏ
ਹਾਂਜੀ ਤੇ ਬਹੁੜ ਫਿਰ ਜੋਨ ਨਾ ਆਏ। ਹਾਂਜੀ
ਕਵਣ ਜੋਗ ਕੌਣ ਗਿਆਨ ਧਿਆਨ, ਕਵਣ ਬਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ, ਤੇ ਰਕੀਮ ਨਾ ਪਰੀਐ ਬ੍ਰਹਮਾਦਕ ਸਨਕਾਦਕ ਸ਼ੇਖ ਗੁਣ।
ਬ੍ਰਹਮਾਦਕ ਸਨਕਾਦ ਸੇਖ ਗੁਣ ਅੰਤ ਨਾ ਪਾਏ।
ਬ੍ਰਹਮਾਦਕ ਸਨਕਾਦ ਸ਼ੇਖ
ਸੇਖ ਸ਼ੇਖ ਨਹੀਂ
ਸੇਖ ਗੁਣ ਅੰਤ ਨਾ ਪਾਏ, ਅਗਹੋ ਗਹਿਓ ਨਹੀਂ ਜਾਏ।
ਅਗਹੋ ਗਹਿਓ ਨਹੀਂ ਜਾਏ,
ਅਗਹੋ ਗਹਿਓ ਨਹੀਂ ਜਾਏ, ਪੂਰ ਸਰਬ ਰਹਿਓ ਸਮਾਏ। ਜੇ ਕਾਟੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ ਹਾਰ, ਗੁਰੂ ਨਾਨਕ ਜਿਣ ਪਰਸਿਓ ਤੇ ਤੋ
ਤੇ ਇਤ ਉਤ
ਤੇ ਇਤ ਉਤ ਸਦਾ ਮੁਕਤੇ। ਗੁਰ ਨਾਨਕ ਜਿਣ ਪਰਸਿਓ ਤੇ ਇਤ ਉਤ ਸਦਾ ਮੁਕਤੇ। ਪ੍ਰਭ ਦਾਤੋ ਦਾਤਾਰ
ਦਾਤੋ
ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇੱਕ ਸ਼ਰਨਾ।
ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ,
ਮਿਲੈ ਦਾਨ ਸੰਤਰੇਨ ਜੇਹ ਲਗ ਭਉਜਲ ਤਰਨਾ। ਬਿਣਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ, ਦੇਹੋ ਦਰਫ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਾਬ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ।
ਸਾਧ ਸੰਗਤ ਜੀਓ, ਆ ਵਿਸ਼ਰਾਮ ਪੁੱਛਿਆ ਹੈ ਗੁਰਮੁਖਾਂ ਨੇ, ਦੂਸਰ ਆਨ ਨਾ ਅਵਰ ਪੁਰਖ ਪਉ ਰਾਤਨ ਸੁਣੀਐ। ਨੋਟ ਕਰ ਲੈਣਾ, ਅਵਰ 'ਤੇ ਵਿਸ਼ਰਾਮ ਲੱਗੇਗਾ, ਦੂਸਰ ਆਨ ਨਾ ਅਵਰ ਪੁਰਖ ਪਉ ਰਾਤਨ ਸੁਣੀਐ।
ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇਹ ਮੋਹ ਪੁਨ ਬਾਂਧੀ ਸਾਠ ਕਠੋਰ ਕੁਚੀਲ ਕੁਗਿਆਨੀ।
ਸਾਠ ਜਿਵੇਂ ਗੁਰਮੁਖਾਂ ਨੇ ਪੋਲਾ ਬੋਲ ਕੇ ਉਚਾਰਨ ਕੀਤਾ ਹੈ, ਇਸੇ ਤਰ੍ਹਾਂ ਇਸ ਪ੍ਰਕਾਰ ਇਸ ਨੂੰ ਪੋਲਾ ਹੀ ਬੋਲਣਾ, ਸੱਠ ਨਹੀਂ ਬੋਲਣਾ। ਸਾਠ ਕਠੋਰ ਕੁਚੀਲ ਕੁਗਿਆਨੀ, ਕੁਗਿਆਨੀ ਇਕੱਠਾ ਨਹੀਂ ਕਹਿਣਾ, ਹੈ ਪਾਠ ਇਕੱਠਾ ਹੀ ਹੈ, ਪਰ ਕੁਗਿਆਨੀ ਨਾ ਹੋਵੇ ਕੁਗਿਆਨੀ।
ਕਾਚੀ ਦੇਹ ਮੋਹ ਫੁਨ ਬਾਂਧੀ ਸਾਠ ਕਠੋਰ ਕੁਚੀਲ ਕੁਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡਾ ਅਭਿਮਾਨੀ, ਪਾਰ ਧਨ ਪਰ ਅਪਵਾਦ ਨਾਰ ਨਿੰਦਾ, ਯਹ ਮੀਠੀ ਜੀ ਮਾਹ ਹਿਤਾਨੀ। ਬਲ ਬੰਚ ਸ਼ਬ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚ ਨਾਸਤ, ਆਇਓ ਸਰਨ ਜੀ ਕੇ ਦਾਨੀ। ਕਾਰਣ ਕਰਨ ਸਮਰੱਥ ਸ੍ਰੀ ਧਰ, ਰਾਖ ਲੇਹੋ ਨਾਨਕ ਕੇ ਸੁਆਮੀ। ਕੀਰਤ ਕਰਨ ਸਰਨ ਮਨ ਮੋਹਨ, ਜੋਹਨ ਪਾਪ ਬਿਦਾਰਨ ਕਾਉ, ਹਰ ਤਾਰਨ ਤਰਨ ਸਮਰੱਥ ਸਭੈ ਬਿਧ, ਕੁਲ ਹੈ ਸਮੂਹ ਉਧਾਰਨ ਸਾਉ, ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧਉ ਮੂਰਤ ਕਰਿ।
ਭਰਮ ਅੰਧੇਰ ਮੋਹਿਓ, ਇੱਥੇ ਜਮਕ ਲੱਗੇਗੀ, ਕਤ ਧਉ
ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧਉ ਮੂਰਤ ਕਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਾਓ, ਹੋ ਛਉ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾ ਦੁਖ ਭਾਉ, ਸਿੱਖਿਆ ਸੰਤ ਨਾਮ ਭਾਜ ਨਾਨਕ, ਰਾਮ ਰੰਗ ਆਤਮ ਸਿਆਵ ਰਾਮ।
ਤਿੰਨ ਅੱਖਰ ਪੰਗਤੀਆਂ ਦੇ ਐਸੇ ਆਏ ਨੇ ਜਿਨ੍ਹਾਂ ਦੇ ਉੱਪਰ ਬਿੰਦੀ ਲੱਗੀ ਹੋਈ ਹੈ। ਭਰਮ ਅੰਧੇਰ ਮੋਹਿਓ ਕਤ ਧਾਓ, ਇਉਂ ਬਿੰਦੀ ਦਾ ਥੋੜ੍ਹਾ ਜਿਹਾ ਉਚਾਰਨ ਨੱਕ ਦੇ ਵਿੱਚ ਉਚਾਰਨ ਕਰਦਿਆਂ ਹੋਇਆ ਹੋਵੇਗਾ। ਇਸੇ ਤਰ੍ਹਾਂ ਅਖੀਰਲੀਆਂ ਦੋਵੇਂ ਪੰਗਤੀਆਂ ਹੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁੱਖ ਭਾਓ, ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਓ ਰਾਓ, ਇਉਂ ਇਸ ਦਾ ਉਚਾਰਨ ਹੈ ਜੀ।
ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੁਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ, ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਘਰੀ, ਕਰ ਗਹਿ ਲੇਹ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ, ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ।
ਰੇ ਮਨ ਮੂਸ ਬਿਲਾ ਮਹਿ ਗਰਬਤ, ਬਿਲਾ ਦਾ ਅਰਥ ਹੈ ਖੁੱਡ, ਮਨ ਰੂਪੀ ਚੂਹੇ ਸਰੀਰ ਰੂਪੀ ਖੁੱਡ ਵਿੱਚ ਬੈਠਾ ਤੂੰ ਹੰਕਾਰ ਕਰਦੈ, ਇਉਂ ਬਿੱਲਾ ਨਹੀਂ ਬੋਲਣਾ, ਬਿਲਾ ਪੋਲਾ ਬੋਲਣਾ ਹੈ ਜੀ।
ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ।
ਕਰਤਬ ਕਰਤ ਕਰਤੱਬ ਇੱਥੇ ਕੱਸ ਕੇ ਨਹੀਂ ਬੋਲਣਾ, ਅਦਕ ਨਹੀਂ ਲਗਾਉਣਾ, ਜਿਵੇਂ ਆਪ ਜੀ ਸਰਵਣ ਕਰ ਰਹੇ ਹੋ, ਕਰਤਬ ਕਰਤ ਮਹਾ ਮੁਗਨਾ ਇਸੇ ਪ੍ਰਕਾਰ ਉਚਾਰਨ ਕਰਨਾ ਹੈ ਜੀ।
ਸੰਪਤ ਦੋਰ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ, ਸੁਧ ਬਨਤਾ ਸਾਜਨ ਸੁਖ ਬੰਧਪ ਤਾਸਿਓ ਮੋਹ ਬੜਿਓ ਸੋ ਘਨਾ।
ਸੋ ਘਨਾ ਅਲੱਗ ਅਲੱਗ ਕਰਨਾ, ਸੁਗਨਾ ਨਹੀਂ ਕਰਨਾ।
ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ।
ਬੋਇਓ ਬੀਜ ਅਹੰ ਇੱਥੇ ਜਮਕੀ ਹੈ ਅਤੇ ਮਮ ਅੰਕੁਰ ਇਹ ਵਿਸਰਾਮ ਹੈ ਜੀ।
ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ, ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ, ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ, ਦੇਹਨ ਗੇਹਨ ਨੇਹ ਨਾਨੀਤਾ ਮਾਇਆ ਮਤ ਕਹਾ ਲਵ ਗਾ ਰਹੋ।
ਪਦ ਛੇਦ ਵਿੱਚ ਜੋ ਪਾਠ ਛਪੇ ਹੁੰਦੇ ਨੇ ਉਹਦੇ ਵਿੱਚ ਸਾਰੇ ਹੀ ਨੰਨੇ ਅਲੱਗ ਕੀਤੇ ਨੇ, ਦੇਹ ਨਾ ਨੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾ ਲਓ ਗਾ ਰਹੋ, ਛਤਰ ਨਾ ਪੱਤਰ ਨਾ ਚੌਰ ਨਾ ਚਾਵਰ, ਇਉਂ ਸਾਰੇ ਨੰਨੇ ਅੱਡ ਕੀਤੇ ਹੋਏ ਨੇ। ਪਰ ਜਿਹੜਾ ਮੂਲ ਪਾਠ ਹੈ ਉਹਦੇ ਵਿੱਚ ਪਹਿਲੇ ਦੋ ਅੱਖਰਾਂ ਦੇ ਨੰਨੇ ਨਾਲ ਆਉਣਗੇ, ਤੀਸਰਾ ਵੱਖਰਾ ਆਵੇਗਾ, ਅਤੇ ਇਹ ਲਫਜ਼ ਬਹੁ ਵਚਨ ਬਣਨਗੇ। ਦੇਹਨ ਤੋਂ ਭਾਵ ਦੇਹੀਆਂ, ਗੇਹਨ ਤੋਂ ਭਾਵ ਅਨੇਕ ਤਰ੍ਹਾਂ ਦੇ ਘਰ, ਨੇਹ ਨਾ ਨੀਤਾ ਇਹਨਾਂ ਦਾ ਪ੍ਰੇਮ ਨਿਤ ਰਹਿਣ ਵਾਲਾ ਨਹੀਂ, ਨਾ ਘਰ ਰਹਿਣੇ ਨੇ ਨਾ ਦੇਹੀਆਂ ਰਹਿਣੀਆਂ ਨੇ, ਇਉਂ ਸਾਰੀਆਂ ਪੰਗਤੀਆਂ ਵਿੱਚ ਇਹ ਨਿਯਮ ਆਪ ਜੀ ਨੇ ਚੇਤੇ ਰੱਖਣਾ ਜੀ।
ਦੇਹਨ ਗੇਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲਵ ਗਾ ਰਹੋ, ਛਤਰਨ ਪਤਰਨ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰਹੋ, ਰਥਨ ਅਸਵਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੋ, ਸੂਰਨ ਬੀਰਨ ਮੀਰ ਨਾ ਖਾਨਮ ਸੰਗ ਨਾ ਕੋਉ ਦ੍ਰਿਸ਼ਟ ਨਿਹਾਰਹੋ, ਕੋਟਨ ਓਟਨ ਕੋਸ ਨਾ ਛੋਟਾ ਕਰਤ ਬਿਕਾਰ ਦਉ ਕਰ ਝਾਰਹੋ, ਮਿੱਤਰਨ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ।
ਹਾਂਜੀ, ਇੱਥੇ ਇਹ ਪਾਠ ਨਖੇੜ ਕੇ ਹੀ ਆਵੇਗਾ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ,
ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ, ਉਲਟਤ ਜਾਤ ਬਿਰਖ ਕੀ ਛਾਰਹ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹ ਅਗਮ ਅਪਾਰਹ ਸ੍ਰੀ ਪਦਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰਹ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਪਾਰੀ ਸਾਜਨ ਸੈਨ ਮੀਤ ਸੁਧ ਭਾਈ ਤਾਹੂ ਤੇ ਲੇ ਰੱਖੀ ਨਿਰਾਰੀ ਧਾਵਨ ਪਾਵਨ ਕੂਰ ਕੰਬਾਵਨ ਇਹ ਬਿਧ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨਿਮਾ ਚੰਚਲ ਸੰਗ ਸਗਲ ਬਿਧ ਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਧ ਜੋਨ ਭ੍ਰਮਿਓ ਆਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀ ਸੁਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇੱਕ ਤਿਲ ਤਾਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਨਾਨਕ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ ਤਿਸ ਹੈ ਤਿਆਗ ਆਨ ਕਉ ਜਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਭ ਆਕਾਸ ਨ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹਿ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਭੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਹਿ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਹੀ ਸੁਆਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਧੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਕਸ ਬੋਰ ਚੱਲ ਹੈ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖੱਗ
ਛਿਦੇ ਹਰ ਨਾਮ ਖੱਗ ਖੱਗ ਅਦਕ ਲਾ ਕੇ ਪਾਠ ਹੋਵੇਗਾ ਖੱਗ ਪੋਲਾ ਨਹੀਂ ਬੋਲਣਾ ਖੱਗ ਦਾ ਅਰਥ ਹੈ ਪੰਛੀ ਜੇ ਪੋਲਾ ਉਚਾਰਨ ਕਰੀਏ ਤਾਂ ਅਤੇ ਖੱਗ ਤੋਂ ਭਾਵ ਹੈ ਖੰਡਾ ਸ਼ਸਤਰ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖੱਗ ਨਾਮ ਰੂਪੀ ਖੰਡੇ ਨਾਲ ਇਹ ਸਾਰੇ ਛੇਦੇ ਗਏ ਰੋਗ ਦੋਖ ਮੋਹ ਜਿੰਨੇ ਵੀ ਸਨ
ਉਦਮ ਕਰ ਲਾਗੇ ਬਹੁ ਭਾਂਤੀ ਵਿਚਰਹਿ ਅਨਕ ਸ਼ਾਸਤ੍ਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧ ਹੈ ਬਹੁ ਜਟੂਆ
ਸੂਖਮ ਦੇਹ ਬੰਧ ਹੈ ਬਹੁ ਜਟੂਆ
ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧ ਹੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥੱਟ ਹੈ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ
ਸਾਧ ਸੰਗਤ ਜੀਓ ਜਿਵੇਂ ਆਰੰਭ ਤੋਂ ਹੀ ਆਪ ਜੀ ਨੂੰ ਇੱਕ ਨਿਯਮ ਦੱਸਦੇ ਆ ਰਹੇ ਹਾਂ ਜਿੱਥੇ ਪਹਿਲਾ ਦੂਜਾ ਤੀਜਾ ਚੌਥਾ ਇਤਿਆਦਿਕ ਮਹੱਲੇ ਦੇ ਨਾਲ ਅੱਖਰਾਂ ਦੇ ਵਿੱਚ ਵੀ ਅਤੇ ਅੰਕਾਂ ਦੇ ਵਿੱਚ ਵੀ ਆਇਆ ਹੋਵੇ ਜਿੱਥੇ ਅੰਕ ਪਹਿਲਾਂ ਅਤੇ ਅੱਖਰ ਬਾਅਦ ਵਿੱਚ ਨੇ ਉੱਥੇ ਦੋ ਵਾਰ ਉਚਾਰਨ ਕਰੀਦਾ ਅਤੇ ਜਿੱਥੇ ਅੱਖਰਾਂ ਵਿੱਚ ਪਹਿਲਾਂ ਹੋਵੇ ਅਤੇ ਅੰਕ ਬਾਅਦ ਵਿੱਚ ਹੋਵੇ ਉੱਥੇ ਇੱਕ ਵਾਰ ਹੀ ਉਚਾਰਨ ਹੋਵੇਗਾ ਅੰਕ ਦਾ ਉਚਾਰਨ ਨਹੀਂ ਹੋਵੇਗਾ ਭਾਵ ਕਿ ਅੱਖਰਾਂ ਦਾ ਅੰਕ ਅੱਖਰਾਂ ਦਾ ਬੋਲਣਾ ਜ਼ਰੂਰੀ ਹੈ ਅੰਕ ਦਾ ਉਚਾਰਨ ਫਿਰ ਉੱਥੇ ਨਹੀਂ ਹੋਵੇਗਾ ਸੋ ਇਸ ਵਾਸਤੇ ਸਵਈਏ ਮਹੱਲੇ ਪਹਿਲੇ ਕੇ ਅੱਗੇ ਜਿਹੜਾ ਇੱਕ ਅੰਕ ਹੈ ਇਹ ਪੜ੍ਹਨ ਦੇ ਵਿੱਚ ਨਹੀਂ ਆਵੇਗਾ ਸਾਰੇ ਹੀ ਸਵਈਏ ਜਦੋਂ ਵੀ ਆਰੰਭ ਹੁੰਦੇ ਨੇ ਸਵਈਏ ਮਹੱਲੇ ਦੂਜੇ ਕੇ ਤੀਜੇ ਕੇ ਚੌਥੇ ਕੇ ਪੰਜਵੇਂ ਕੇ ਇਹ ਸਾਰਿਆਂ ਦਾ ਹੀ ਇਹ ਨਿਯਮ ਇਹ ਅਸੂਲ ਰਹੇਗਾ ਜੀ ਭੱਟਾਂ ਦੇ ਸਵਈਏ ਇੱਥੋਂ ਆਰੰਭ ਹੋ ਰਹੇ ਨੇ ਜਿਵੇਂ ਪਹਿਲਾਂ ਵੀ ਦੱਸਿਆ ਪਹਿਲਾਂ ਇਹ 20 ਸਵਈਏ ਮੁੱਖ ਬਾਕ ਤਾਂ ਲਿਖਿਆ ਕਿ ਇਹ ਆਪਣੇ ਮੁੱਖ ਤੋਂ ਸਤਿਗੁਰੂ ਜੀ ਨੇ ਉਚਾਰਨ ਕੀਤੇ ਨੇ ਪਹਿਲੇ 9 ਸ਼ਬਦਾਂ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਪਮਾ ਕਰਕੇ ਭੱਟਾਂ ਨੂੰ ਗੁਰੂ ਕੀ ਉਸਤਤ ਕਰਨ ਦਾ ਤਰੀਕਾ ਸਮਝਾਇਆ ਹੈ ਸਤਿਗੁਰੂ ਜੀ ਨੇ ਫਿਰ ਅਗਲੇ ਇਹਨਾਂ 11 ਸ਼ਬਦਾਂ ਵਿੱਚ ਮੋਹ ਨੂੰ ਤੋੜਨ ਲਈ ਅਤੇ ਵੈਰਾਗ ਨੂੰ ਪੈਦਾ ਕਰਨ ਲਈ ਪਰਮਾਤਮਾ ਦੇ ਨਾਮ ਨਾਲ ਜੋੜਨ ਲਈ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੁਣ ਅੱਗੇ ਭੱਟਾਂ ਦੀ ਰਸਨਾ ਤੋਂ ਸਵਾਈਏ ਆਰੰਭ ਹੋ ਰਹੇ ਹਨ